ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਹਉਮੈ। ਗੁਰਮੁਖ ਪਿਆਰਿਆਂ ਨੇ ਦੋ ਲੇਖ ਇਸ ਵਿਸ਼ੇ ਉੱਤੇ ਲਿਖੇ ਹਨ। ਅਸੀਂ ਦੂਸਰਾ ਭਾਗ ਪੜ੍ਹਨ ਜਾ ਰਹੇ ਹਾਂ, ਗੁਰਬਾਣੀ ਵਿਚਾਰ ਲੇਖ ਨੰਬਰ 10। ਜਿਸ ਤਰ੍ਹਾਂ ਸਰੀਰ ਦਾ ਵੱਡਾ ਅਤੇ ਦੀਰਘ ਰੋਗ ਤਪੇਦਿਕ ਟਿਊਬਰਕਲੋਸਿਸ ਹੈ ਅਤੇ ਇਸ ਤਪੇਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹਉਮੈ ਹੀ ਸਭ ਤੋਂ ਮੁੱਢਲਾ, ਵੱਡਾ, ਅਸਾਧ, ਦੀਰਘ ਮਾਨਸਿਕ ਰੋਗ ਹੈ। ਹਉਮੈ ਹੀ ਸਭ ਤੋਂ ਬੇਸਿਕ, ਮੁੱਢਲਾ, ਵੱਡਾ, ਅਸਾਧ ਅਤੇ ਦੀਰਘ ਮਾਨਸਿਕ ਰੋਗ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਹਉਮੈ ਦੇ ਭਰਮ ਭੁਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ। ਹਾਂਜੀ, ਹਉਮੈ ਦੇ ਭਰਮ ਭੁਲਾਵੇ ਤੋਂ ਹੀ ਅਸੀਂ ਉਸ ਦੀ ਨਿੱਘੀ ਅਤੇ ਸੁਖਦਾਈ ਗੋਦ ਵਿੱਚੋਂ ਨਿਕਲ ਜਾਂਦੇ ਹਾਂ, ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਹੋ ਜਾਂਦੇ ਹਾਂ, ਹੁਕਮ ਤੋਂ ਬੇਮੁਖ ਅਤੇ ਬੇਸੁਰੇ ਹੋ ਜਾਂਦੇ ਹਾਂ। ਹਉਮੈ ਕਰਕੇ ਹੀ ਅਸੀਂ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰਦੇ ਹਾਂ। ਤ੍ਰੈ ਗੁਣਾਂ ਵਿੱਚ ਵਾਸਾ ਹੋ ਜਾਂਦਾ ਹੈ, ਦੂਜਾ ਭਾਉ ਉਪਜਦਾ ਹੈ, ਮੈਂ ਮੇਰੀ ਵਿੱਚ ਅਸੀਂ ਵਿਚਰਦੇ ਹਾਂ, ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ, ਪੰਜਾਂ ਦੀ ਰੰਗਣ ਵਿੱਚ ਕਰਮ ਕਰਦੇ ਅਤੇ ਦੁੱਖ ਸੁੱਖ ਭੋਗਦੇ ਹਾਂ। ਅਨੇਕਾਂ ਮਾਨਸਿਕ ਰੋਗ ਜਿਵੇਂ ਈਰਖਾ, ਦੁਐਤ, ਨਫ਼ਰਤ, ਵੈਰ, ਵਿਰੋਧ, ਰੋਸੇ, ਗਿਲੇ, ਲੜਾਈਆਂ ਇਹ ਸਹੇੜ ਲੈਂਦੇ ਹਾਂ। ਬੇਅੰਤ ਸਰੀਰਕ ਰੋਗ ਭੋਗਦੇ ਹਾਂ। ਹਉਮੈ ਕਰਕੇ ਹੀ ਅਸੀਂ ਕਰਮਬੱਧ ਹੋ ਕੇ ਜਮਾਂ ਦੇ ਵਸ ਪੈਂਦੇ ਹਾਂ, ਆਵਾਗਮਨ ਦੇ ਚੱਕਰ ਵਿੱਚ ਖੁਆਰ ਹੁੰਦੇ ਹਾਂ। ਗੁਰਬਾਣੀ ਵਿੱਚ ਹਉਮੈ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਮਨ ਅੰਤਰ ਹਉਮੈ ਰੋਗ ਹੈ, ਭਰਮ ਭੁੱਲੇ ਮਨਮੁਖ ਦੁਰਜਨਾ, ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸਜਣਾ। ਸ਼ਬਦੇ ਹਉਮੈ ਮਾਰੀਐ ਸੱਚੇ ਮਹਿਲ ਸੁਖ ਪਾਏ, ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਦਾਏ। ਨਿਰਮਲ ਨਾਮ ਹਉਮੈ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ। ਨਾਨਕ ਗੁਰਮੁਖ ਮਿਲ ਰਹੈ ਹਉਮੈ ਸ਼ਬਦ ਜਦਾਏ। ਹਾਂਜੀ, ਗਰੁੜ ਸ਼ਬਦ ਮੁਖ ਪਾਇਆ, ਹਉਮੈ ਬਿਖ ਹਰ ਮਾਰੀ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਅਨੁਸਾਰ ਸਾਧ ਸੰਗਤ, ਨਾਮ ਔਖਦ, ਹਰੀ ਜਸ, ਸਿਮਰਨ, ਗੁਰਪ੍ਰਸਾਦ ਅਤੇ ਸੇਵਾ ਦੁਆਰਾ ਸਿਰਫ ਹਉਮੈ ਰੋਗ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵ ਦੇ ਤਨ, ਮਨ, ਅੰਤਸ਼ਕਰਨ ਦੇ ਸਾਰੇ ਅਸਾਧ, ਦੀਰਘ, ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਕੀ ਲੋੜੀਂਦਾ ਹੈ? ਸਾਧ ਸੰਗਤ, ਨਾਮ ਔਖਦ, ਹਰੀ ਜਸ, ਸਿਮਰਨ, ਗੁਰਪ੍ਰਸਾਦ ਅਤੇ ਸੇਵਾ। ਇਹਨਾਂ ਦੁਆਰਾ ਸਿਰਫ ਹਉਮੈ ਰੋਗ ਦਾ ਇਲਾਜ ਨਹੀਂ ਹੁੰਦਾ, ਬਲਕਿ ਜੀਵ ਦੇ ਤਨ, ਮਨ, ਅੰਤਸ਼ਕਰਨ ਦੇ ਸਭੇ ਸਗਲ ਅਸਾਧ, ਦੀਰਘ, ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਹਉਮੈ ਦੇ ਦੀਰਘ ਰੋਗ ਦੇ ਮੁੱਢਲੇ ਕਾਰਨ ਕੀ ਹਨ? ਇੱਕ, ਪਰਮੇਸ਼ਰ ਨੂੰ ਭੁੱਲਣਾ। ਦੂਸਰਾ, ਮਾਇਆ ਦਾ ਭਰਮ ਭੁਲਾਵਾ। ਤੀਸਰਾ, ਨੀਵੀਂ ਮਾਇਕੀ ਕੁਸੰਗਤ। ਚੌਥਾ, ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ। ਅਤੇ ਪੰਜਵਾਂ, ਮੈਂ ਮੇਰੀ ਦਾ ਅਟੁੱਟ ਅਭਿਆਸ। ਇਸ ਅਸਾਧ ਰੋਗ ਦੀ ਜਾਂਚ ਪੜਤਾਲ, ਡਾਇਗਨੋਸਿਸ ਇਉਂ ਕੀਤੀ ਜਾ ਸਕਦੀ ਹੈ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ ਹਉਮੈ ਦਾ ਰੋਗ ਹੈਗਾ? ਮਨ ਦੇ ਅਨੇਕਾਂ ਭਾਂਤ ਭਾਂਤ ਦੇ ਮਾਇਕੀ ਨੀਵੇਂ ਤਰੰਗਾਂ, ਖਿਆਲਾਂ, ਭਾਵਨਾਵਾਂ, ਵਲਵਲਿਆਂ, ਜੋਸ਼ ਅਤੇ ਨਿਸ਼ਚਿਆਂ ਦੇ ਸਮੁੱਚੇ ਅਸਰਾਂ ਦੀ ਰੰਗਤ, ਸੁਗੰਧ, ਹਵਾੜ ਅਤੇ ਕਰਮਾਂ ਦੇ ਪ੍ਰਗਟਾਵੇ ਤੋਂ ਹਉਮੈ ਦੇ ਦੀਰਘ ਰੋਗ ਦਾ ਡਾਇਗਨੋਸਿਸ ਜਾਂ ਸੋਝੀ ਹੋ ਸਕਦੀ ਹੈ। ਇਹ ਹਉਮੈ ਦਾ ਤੱਤ ਸਾਡੇ ਅੰਤਰ ਆਤਮੇ ਤਾਣੇ ਪੇਟੇ ਵਿੱਚ ਤਸ ਵਸ ਰਸ ਕੇ ਰਚਿਆ ਮਚਿਆ ਹੋਇਆ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਓਤ ਪੋਤ ਰਵ ਰਿਹਾ ਭਰਪੂਰ ਹੈ। ਸੱਚ ਤਾਂ ਇਹ ਹੈ ਕਿ ਅਸੀਂ ਆਪ ਹੀ ਹਉਮੈ ਦਾ ਸਰੂਪ ਜਾਂ ਬੁੱਤ ਬਣ ਚੁੱਕੇ ਹਾਂ। ਜੇਕਰ ਹਨੇਰਾ ਆਪਣੇ ਆਪ ਆਪਣੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ ਤਾਂ ਅਸੀਂ ਆਪਣੀਆਂ ਕਿਸੇ ਵੀ ਸਿਆਣਪਾਂ ਜਾਂ ਉੱਕੀਆਂ ਜੁੱਤੀਆਂ ਨਾਲ ਆਪਣੀ ਹਉਮੈ ਨੂੰ ਸਰੀਰ ਤੋਂ ਕਮੀਜ਼ ਉਤਾਰਨ ਵਾਂਗ ਸੁਖੈਨ ਹੀ ਗਲਿਓਂ ਨਹੀਂ ਲਾ ਸਕਦੇ, ਕਿਉਂਕਿ ਸਾਡੀਆਂ ਸਿਆਣਪਾਂ, ਉਕਤੀਆਂ, ਜੁਕਤੀਆਂ ਅਤੇ ਉੱਦਮ ਵਿੱਚ ਵੀ ਹਉਮੈ ਦੀ ਹੀ ਅੰਸ਼ ਹੋਵੇਗੀ। ਜਬ ਲਗ ਜਾਨੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ, ਜਬ ਇਹ ਜਾਨੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਸਾਰੇ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ੁਰ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਹੈ। ਪਰਮੇਸ਼ੁਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੈ ਤੈ ਆਪ ਬੰਧਾਇਓ। ਹਉਮੈ ਕਰਤਿਆਂ ਨਹਿ ਸੁਖ ਹੋਏ, ਮਨ ਮਤ ਝੂਠੀ ਸੱਚਾ ਸੋਏ, ਸਗਲ ਬਿਗੂਤੇ ਭਾਵੈ ਦੋਏ, ਸੋ ਕਮਾਵੈ ਧੁਰ ਲਿਖਿਆ ਹੋਏ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ। ਇਹ ਹਉਮੈ ਦਾ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਾ ਹੋਇਆ, ਬਲਕਿ ਧਾਰਮਿਕ ਅਤੇ ਅਜੋਕੀਆਂ ਆਤਮਿਕ ਸ਼੍ਰੇਣੀਆਂ ਨੂੰ ਵੀ ਡਾਢਾ ਚਿੰਬੜਿਆ ਹੋਇਆ ਹੈ। ਫਰਕ ਸਿਰਫ ਇਹ ਹੈ ਕਿ ਆਮ ਜਨਤਾ ਤਾਂ ਮੋਟੀ ਠੁੱਲੀ ਹਉਮੈ ਅਤੇ ਮਾਇਆ ਦੀ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹਉਮੈ ਸੂਖਮ ਹੁੰਦੀ ਹੈ। ਲੋਹੇ ਦੇ ਠੁੱਲੇ ਜ਼ੰਜੀਰ ਤੋੜਨੇ ਤਾਂ ਸੌਖੇ ਹਨ, ਪਰ ਦਿਮਾਗੀ ਸਿਆਣਪਾਂ, ਉਕਤੀਆਂ ਜੁਕਤੀਆਂ ਅਤੇ ਫਿਲਾਸਫੀਆਂ ਦੇ ਸੂਖਮ ਰੇਸ਼ਮ ਦੇ ਫੰਦਿਆਂ ਤੋਂ ਛੁੱਟਣਾ ਅਤ ਕਠਿਨ ਹੈ। ਹਮ ਬਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬਿਦ ਕਬਹਿ ਨਾ ਨਾਸੀ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਦੇ। ਪੂਜਾ ਅਰਚਾ ਬੰਧਨ ਡੰਡੌਤ, ਖੱਟ ਕਰਮਾ ਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲਿਆ ਇਹ ਜੁਗਤਾ। ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦਾ ਅਟੁੱਟ ਅਭਿਆਸ ਕਰਦੇ ਆਏ ਹਾਂ, ਜਿਸ ਕਾਰਨ ਹਉਮੈ ਦਾ ਭੂਤ ਸਾਡੇ ਸਿਰ ਚੜਿਆ ਹੋਇਆ ਹੈ, ਜਿਸ ਨੇ ਆਪਣੀ ਹਠੀਲੀ ਫੌਜ ਦੁਆਰਾ ਸਾਨੂੰ ਜਕੜ ਬੰਦ ਕੀਤਾ ਹੋਇਆ ਹੈ ਅਤੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਸਾਨੂੰ ਭਟਕਾਉਂਦਾ, ਝਗੜਾਉਂਦਾ, ਨਚਾਉਂਦਾ, ਮਾਰਦਾ, ਕੁੱਟਦਾ, ਸਜ਼ਾ ਦਿੰਦਾ ਅਤੇ ਜਮਾਂ ਦੇ ਵਸ ਪਾਉਂਦਾ ਹੈ। ਹਉਮੈ ਦਾ ਭੂਤ ਆਪਣੀ ਹਠੀਲੀ ਫੌਜ ਦੁਆਰਾ। ਇਸ ਤਰ੍ਹਾਂ ਹਉਮੈ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ, ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਹਉਮੈ ਆਵੈ ਜਾਏ ਭਰਮ ਭੁਲਾਵਣਾ। ਕਿਝ ਨਾ ਬੁੱਝੈ ਕਿਝ ਨਾ ਸੁੱਝੈ, ਦੁਨੀਆਂ ਗੁੱਝੀ ਪਾਏ, ਇਹਨਾਂ ਪੰਕਤੀਆਂ ਅਨੁਸਾਰ ਸਾਡਾ ਜੀਵਨ ਬਣਾ ਛੱਡਿਆ ਹੈ। ਜਦੋਂ ਸਾਡੀ ਹਉਮੈ ਦੀ ਹੰਗਤਾ ਬਹੁਤ ਆਫਰ ਜਾਂਦੀ ਹੈ ਤਾਂ ਅਸੀਂ ਅਤ ਅੰਨੇ ਅਤੇ ਬੋਲੇ ਹੋ ਕੇ ਨੀਵੇਂ ਅਤੇ ਗਲਤ ਕਰਮ ਕਰਦੇ ਹਾਂ। ਇਸ ਦੇ ਨਤੀਜੇ ਵਜੋਂ ਕਿਸੇ ਦੀਰਘ ਦੁੱਖ ਕਲੇਸ਼ ਦੀ ਸ਼ਕਲ ਵਿੱਚ ਸਾਡੀ ਹਉਮੈ ਨੂੰ ਸੱਟ ਵੱਜਦੀ ਹੈ ਅਤੇ ਅਸੀਂ ਅਣਜਾਣੇ ਹੀ ਹਾਏ ਉਹ ਰੱਬਾ ਕਹਿ ਉੱਠਦੇ ਹਾਂ ਅਤੇ ਰੱਬ ਅੱਗੇ ਨਿਮਾਣੇ ਬਣ ਕੇ ਅਰਦਾਸਾਂ ਅਤੇ ਜੋਦੜੀਆਂ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਮਾਇਆ ਵੱਲੋਂ ਉਪਰਾ ਜਿਹਾ ਵਿਰਾਗ ਆਉਂਦਾ ਹੈ ਅਤੇ ਦੁੱਖ ਸਾਡੇ ਹੋਮੇ ਵੇੜੇ ਮਨ ਦਾ ਦਾਰੂ ਬਣਦਾ ਹੈ। ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਏ, ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ। ਇਸ ਤਰ੍ਹਾਂ ਹੋਮੇ ਦੀਰਗ ਰੋਗ ਹੈ, ਦਾਰੂ ਵੀ ਇਸ ਮਾਹੇ ਦਾ ਪ੍ਰਗਟਾਵਾ ਹੁੰਦਾ ਹੈ। ਪਰ ਜਦੋਂ ਦੁੱਖ ਟਲ ਜਾਵੇ ਤਾਂ ਸਮਾਂ ਪਾ ਕੇ ਅਸੀਂ ਰੱਬ ਨੂੰ ਫਿਰ ਭੁੱਲ ਜਾਂਦੇ ਹਾਂ ਅਤੇ ਮੁੜ ਉਸੇ ਹੋਮੇ ਦੇ ਅੰਧ ਗੁਬਾਰ ਦੇ ਖੂਹ ਵਿੱਚ ਡਿੱਗ ਪੈਂਦੇ ਹਾਂ। ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ ਅਤੇ ਸਤਸੰਗ ਵੀ ਕਰਦੇ ਹਾਂ ਤਾਂ ਉਸਦਾ ਅਸਰ ਥੰਦੇ ਭਾਂਡੇ ਵਾਂਗ ਸਾਡੇ ਹੋਮੇ ਵੇੜੇ ਥੰਦੇ ਮਨ ਦੇ ਉੱਪਰ ਦੀ ਤਿਲਕ ਜਾਂਦਾ ਹੈ, ਜਿਸ ਕਾਰਨ ਸਾਡੇ ਮਨ ਉੱਤੇ ਸ਼ੁਭ ਉਪਦੇਸ਼ਾਂ ਦਾ ਓਪਰਾ ਜਿਹਾ ਹੀ ਅਸਰ ਹੁੰਦਾ ਹੈ। ਅਸਲ ਵਿੱਚ ਹੋਮੇ ਦਾ ਬੀਜ ਸਾਡੇ ਮਨ ਦੇ ਅੰਧ ਗੁਬਾਰ ਹਨੇਰੇ ਵਿੱਚ ਹੀ ਪੁੰਗਰਦਾ ਹੈ। ਇਸ ਲਈ ਹੋਮੇ ਦੇ ਰੋਗੀ ਬੂਟੇ ਨੂੰ ਆਤਮਿਕ ਪਿਉਂਦ ਹੀ ਚਾੜੀ ਜਾ ਸਕਦੀ ਹੈ, ਤਾਂ ਕਿ ਹੋਮੇ ਦੇ ਦੁੱਖਦਾਈ ਕੰਢਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕੁਸੈਲੇ ਖੱਟੇ ਅਤੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ ਲਾਭਦਾਇਕ ਪ੍ਰੀਤ ਪ੍ਰੇਮ ਰਸ ਚਾਉ ਦੇ ਉੱਤਮ ਦੈਵੀ ਫਲ ਲੱਗ ਸਕਣ। ਹੋਮੇ ਦੇ ਬੂਟੇ ਨੂੰ ਆਤਮਿਕ ਪਿਉਂਦ ਚਾੜਨੀ ਹੀ ਹੋਮੇ ਦੀਰਗ ਰੋਗ ਹੈ, ਦਾਰੂ ਵੀ ਇਸ ਮਾਹੇ ਹੈ, ਅਤੇ ਇਹ ਬਿਲਕੁਲ ਉਲਟੀ ਖੇਲ ਪਿਰਮ ਦੀ ਹੈ। ਹਾਂਜੀ, ਇਸ ਪੰਕਤੀ ਨੂੰ ਦੀ ਕਮਾਈ ਕਿਵੇਂ ਹੈ? ਹੋਮੇ ਦੇ ਬੂਟੇ ਨੂੰ ਆਤਮਿਕ ਪਿਉਂਦ ਚਾੜਨੀ ਹੀ ਹੋਮੇ ਦੀਰਗ ਰੋਗ ਹੈ, ਦਾਰੂ ਵੀ ਇਸ ਮਾਹੇ ਹੈ, ਅਤੇ ਇਹ ਬਿਲਕੁਲ ਉਲਟੀ ਖੇਲ ਪਿਰਮ ਦੀ ਹੈ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਹੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਤਾਂ ਤੇ ਸਾਡੇ ਹੋਮੇ ਵੇੜੇ ਮਨ ਨੂੰ ਪਿਉਂਦ ਚਾੜਨੀ, ਉਲਟੀ ਖੇਲ ਮਤ ਬਦਲਣ, ਹੋਮੇ ਰੋਗ ਦਾ ਇਲਾਜ ਕਰਨ ਲਈ ਜੀਵਤ ਮਰੈ ਲਈ ਕੀ ਚੀਜ਼ਾਂ ਦੀ ਲੋੜ ਹੈ? ਸਾਧ ਸੰਗਤ, ਗੁਰਬਾਣੀ ਵਿਚਾਰ, ਸਿਮਰਨ ਅਭਿਆਸ ਕਮਾਈ ਅਤੇ ਗੁਰਪ੍ਰਸਾਦ। ਫਿਰ ਪੜ੍ਹੀਏ, ਸਾਡੇ ਹੋਮੇ ਵੇੜੇ ਮਨ ਨੂੰ ਪਿਉਂਦ ਚਾੜਨ ਲਈ, ਉਲਟੀ ਖੇਲ ਲਈ, ਮਤ ਬਦਲਣ ਲਈ, ਹੋਮੇ ਰੋਗ ਦੇ ਇਲਾਜ ਲਈ, ਜੀਵਤ ਮਰੈ ਹੋਣ ਲਈ ਸਾਧ ਸੰਗਤ, ਗੁਰਬਾਣੀ ਵਿਚਾਰ, ਸਿਮਰਨ ਅਭਿਆਸ ਕਮਾਈ ਅਤੇ ਗੁਰਪ੍ਰਸਾਦ ਦੀ ਅੱਤ ਲੋੜ ਹੈ। ਇਹਨਾਂ ਵਿਸ਼ਿਆਂ ਦੀ ਬਾਬਤ ਗੁਰਬਾਣੀ ਇਉਂ ਅਗਵਾਈ ਅਤੇ ਪ੍ਰੇਰਨਾ ਕਰਦੀ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹੋਮੇ ਬਹੁਤ ਅਹੰਕਾਰ, ਸ਼ਬਦੈ ਸਾਧ ਨਾ ਆਵਈ, ਨਾਮ ਨਾ ਲੱਗੈ ਪਿਆਰ, ਸੇਵਾ ਥਾਏ ਨਾ ਪਵਈ, ਤਿਸ ਕੀ ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲਏ, ਸ਼ਬਦ ਰੱਖੈ ਉਰ ਤਾਰ। ਮਨ ਕਹਿ ਅਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ ਪੀਤਰ, ਜੋ ਦੀਸੈ ਸੋ ਛਾਰਾ, ਜਿਨ ਕੀਆ ਤਿਸ ਸਿਮਰ ਪ੍ਰਾਨੀ, ਜੀਓ ਪ੍ਰਾਣ ਜਿਨ ਧਾਰਾ, ਤਿਸੈ ਤਿਆਗ ਅਵਰ ਲਪਟਾਵੈ, ਮਰ ਜਨਮੈ ਮੁਗਤ ਗਵਾਰਾ। ਹੋਮੈ ਇਹਾ ਜਾਤ ਹੈ, ਹੋਮੈ ਕਰਮ ਕਮਾਏ, ਹੋਮੈ ਇਹੀ ਬੰਦਨਾ ਫਿਰ ਫਿਰ ਜੋਨੀ ਪਾਏ, ਹੋਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ, ਹੋਮੈ ਇਹੋ ਹੁਕਮ ਹੈ ਪਈਐ ਕਿਰਤ ਫਿਰਾਏ, ਹੋਮੈ ਦੀਰਗ ਰੋਗ ਹੈ ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹਿ ਸੁਣੋ ਜਣੋ ਇਤ ਸੰਜਮ ਦੁਖ ਜਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਹਿ ਕੇਵਲ, ਹੋਮੈ ਸ਼ਬਦ ਜਲਾਏ। ਨਾਨਕ ਲਿਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਖ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ। ਅੰਤ ਵਿੱਚ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਹੋਮੈ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ। ਇਹ ਇੱਕ ਕੌਨਸ਼ੀਅਸਨੈਸ ਹੀ ਹੈ। ਹਾਂਜੀ, ਹੁਣ ਮੈਂ ਸਿਰਫ ਇੱਕ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ। ਹਉਮੈ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਨਹੀਂ। ਹਉਮੈ ਦੀ, ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਅਨਹੋਂਦ ਦਾ ਹੀ ਨਾਮ ਹੈ, ਜਿਸ ਤਰ੍ਹਾਂ ਕਿ ਚਾਨਣ ਦੀ ਅਨਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹਉਮੈ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਹੀ ਉਪਜਦਾ ਹੈ। ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹੀ ਹਉਮੈ ਦਾ ਅਭਾਵ ਹੋ ਸਕਦਾ ਹੈ। ਹਉਮੈ ਦੀ, ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਇਹ ਉਲਟੀ ਹੋਵੇ ਮਤ ਬਦਲਾਓ, ਬੁੱਧ ਬਦਲੀ ਸਿੱਧ ਪਾਈ, ਉਲਟੀ ਖੇਲ ਪਿਰਨ ਦੀ ਹੈ। ਹਉਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੀ ਮਿੱਠੀ ਪ੍ਰੇਮ ਬੰਧਨਾ ਹੈ। ਹਉਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੀ ਮਿੱਠੀ ਪ੍ਰੇਮ ਬੰਧਨਾ ਹੈ। ਇਹਨਾਂ ਵਿਚਾਰਾਂ ਦੁਆਰਾ ਦੱਸਿਆ ਜਾ ਚੁੱਕਿਆ ਹੈ ਕਿ ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਲਈ, ਟ੍ਰਾਂਸਫੋਰਮੇਸ਼ਨ ਆਫ ਕੌਨਸ਼ੀਅਸਨੈਸ ਲਈ ਤਿੰਨ ਚੀਜ਼ਾਂ, ਇੱਕ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਦੂਸਰਾ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ, ਅਤੇ ਤੀਸਰਾ ਗੁਰਪ੍ਰਸਾਦ ਦੀ ਲੋੜ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ, ਡਿਵਾਈਨ ਕੌਨਸ਼ੀਅਸਨੈਸ ਵਾਲਾ ਹੋ ਜਾਂਦਾ ਹੈ, ਅਤੇ ਸਾਡਾ ਮਨ, ਤਨ, ਚਿੱਤ, ਬੁੱਧੀ ਅਤੇ ਅੰਤਿਸ਼ਕਰਨ ਸਹਿਜੇ ਸਹਿਜੇ ਬਦਲਦੇ ਹੋਏ ਸਾਨੂੰ ਮਨਮੁਖ ਤੋਂ ਗੁਰਮੁਖ ਬਣਾ ਦਿੰਦੇ ਹਨ ਸਾਧ ਸੰਗਤ। ਪਰ ਇਹ ਉਲਟੀ ਖੇਲ ਪਿਰਮ ਕੀ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਸ ਭਿਆਨਕ ਹਉਮੈ, ਘਮੰਡ, ਇੱਜ਼ਤ, ਮਾਣ, ਗਰਬ, ਦਿਖਾਵਾ, ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ, ਉੱਦਮ, ਪ੍ਰੇਰਣਾ, ਚਿੰਤਾ ਉਦੋਂ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋਹ ਮਿਲਣ ਉੱਤੇ ਉਸਦੇ ਰਸ ਵਿੱਚ ਹਉਮੈ ਕਾਰਨ ਵਿਘਨ ਪੈਂਦਾ ਹੈ, ਕਿਉਂਕਿ ਰਸੀਏ ਲਈ ਇਹ ਰੁਕਾਵਟ ਜਾਂ ਵਿਘਨ ਮੌਤ ਵਾਕਣ ਹੁੰਦੀ ਹੈ। ਮਾਈ, ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਦ ਜਨਮ ਸਿਰਾਇਓ, ਰਾਮ ਭਜਨ ਨਹੀਂ ਲਾਗਿਓ। ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨੁਰਾਗਿਓ, ਸਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਪਾਗਿਓ। ਇਹ ਆਤਮਿਕ ਉਲਟੀ ਖੇਲ ਔਖੀ ਅਤੇ ਦੇਰ ਪਾ ਜ਼ਰੂਰ ਹੈ, ਪਰ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾ ਹੋ। ਇਸ ਉਲਟੀ ਪਿਰਮ ਖੇਲ ਤੋਂ ਬਗੈਰ ਅਸੀਂ ਹਉਮੈ ਦੇ ਭਰਮ ਭੁਲਾਵੇ ਅੰਦਰ, ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਘੋਰ ਕਾ ਦੁਆਰਾ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਆਪਣਾ ਅਮੋਲਕ ਜੀਵਨ ਗਵਾ ਰਹੇ ਹਾਂ। ਜਦੋਂ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਦੀ ਹਉਮੈ ਦੇ ਭਰਮ ਭੁਲਾਵੇ ਦਾ ਪਰਦਾ ਲਹਿ ਜਾਂਦਾ ਹੈ ਤਾਂ ਜੀਵ ਦੀ ਆਤਮਿਕ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬਿਸਾਰੀ, ਕਰ ਮਸਤਕ ਗੁਰ ਪੂਰੈ ਤਰਿਓ, ਮਨ ਜੀਤੋ ਜਗ ਸਾਰੀ। ਤ੍ਰਿਪਤ ਅਘਾਏ ਰਹੇ ਰਿਦ ਅੰਤਰ, ਡੋਲਨ ਤੇ ਅਬ ਚੁਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁਕੇ। ਅਚਰਜ ਏਕ ਸੁਨੋ ਰੇ ਭਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪਰਦਾ ਠਾਕੁਰ ਜੋ ਭੇਟਿਓ, ਤੋਂ ਬਿਸਰੀ ਤਾਤ ਪਰਾਈ। ਕਹਿਓ ਨਾ ਜਾਈ ਇਹੋ ਅਚੰਭੋ, ਸੋ ਜਾਣੈ ਜਿਨ ਚਾਖਿਆ, ਕਹੋ ਨਾਨਕ ਸਚ ਪਏ ਬਿਗਾਸਾ, ਗੁਰ ਨਿਧਾਨ ਹਿਰਦੈ ਲੈ ਰਾਖਿਆ। ਸੋ ਇਸ ਇਲਾਹੀ ਉਲਟੀ ਖੇਲ, ਇਸ ਪਿਉਂਦ ਮਤ ਬੁੱਧ ਬਦਲੀ, ਅਚਰਜ ਕੌਤਕ, ਜੋ ਕਿਰਪਾ ਗੋਬਿੰਦ ਭਾਈ ਦੇ ਕਰਿਸ਼ਮਿਆਂ ਦਾ ਨਿਖੇੜਵਾ ਨਿਰਣਾ ਇਉਂ ਕੀਤਾ ਜਾਂਦਾ ਹੈ। ਇੱਕ ਪਾਸੇ ਹਉਮੈ ਵਾਲੀ ਅਵਸਥਾ ਹੈ, ਦੂਸਰੇ ਪਾਸੇ ਨਾਮ ਵਾਲੀ ਅਵਸਥਾ ਹੈ। ਹਉਮੈ ਵਾਲੀ ਅਵਸਥਾ ਦੇ ਵਿੱਚ ਮਾਇਆ ਦਾ ਅੰਧ ਗੁਵਾਰ ਹੈ, ਮਾਇਆ ਦਾ ਹੀ ਸਿਮਰਨ ਹੈ, ਮਾਇਆ ਦਾ ਭਰਮ ਭੁਲਾਵਾ ਹੈ, ਮੈਂ ਮੇਰੀ ਹੈ, ਮਾਇਆ ਦੀ ਗੁਲਾਮੀ ਹੈ, ਮਨ ਦਾ ਹੁਕਮ ਹੈ। ਨਾਮ ਵਾਲੀ ਅਵਸਥਾ ਵਿੱਚ ਆਤਮ ਪ੍ਰਕਾਸ਼ ਹੈ, ਹਰੀ ਦਾ ਸਿਮਰਨ ਹੈ, ਨਾਮ ਦਾ ਪ੍ਰਕਾਸ਼ ਹੈ, ਤੂੰ ਤੇਰੀ ਹੈ, ਇਲਾਹੀ ਆਜ਼ਾਦੀ ਹੈ ਅਤੇ ਇਲਾਹੀ ਹੁਕਮ ਹੈ। ਹਉਮੈ ਵਾਲੀ ਅਵਸਥਾ ਵਿੱਚ ਹਉਮੈ ਦੀ ਕਾਲ ਕੋਠੜੀ ਦੀ ਕੈਦ ਹੈ, ਅਨੇਕਤਾ ਹੈ, ਦੂਜਾ ਭਾਉ ਹੈ, ਰੱਬ ਦੀ ਭੁੱਲ ਹੈ, ਤ੍ਰਿਸ਼ਨਾ ਹੈ। ਦੂਜੇ ਪਾਸੇ ਨਾਮ ਵਾਲੀ ਅਵਸਥਾ ਵਿੱਚ ਇਲਾਹੀ ਆਜ਼ਾਦੀ ਹੈ, ਆਤਮਿਕ ਆਜ਼ਾਦੀ ਹੈ, ਏਕਤਾ ਇੱਕ ਓਂਕਾਰ ਹੈ, ਆਪੇ ਆਪ ਹੈ, ਰੱਬ ਦੀ ਯਾਦ ਹੈ, ਸਗਲ ਤ੍ਰਿਸ਼ਨ ਬੁੱਝ ਗਈ ਹੈ। ਹਉਮੈ ਵਾਲੀ ਅਵਸਥਾ ਵਿੱਚ ਤਾਤ ਪਰਾਈ ਹੈ, ਦੂਤ ਦੁਸ਼ਟ ਹੈ, ਮਲੀਨ ਬੁੱਧ ਹੈ, ਹੋਂ ਦੀ ਹੰਗਤਾ ਹੈ, ਆਪਣਾ ਭਾਣਾ ਹੈ, ਦੁੱਖ ਕਲੇਸ਼, ਚਿੰਤਾ ਫਿਕਰ, ਬਾਹਰ ਢੂੰਡਣਾ, ਦਾਵੇ ਦਾਜਨ ਹੋਤ ਹੈ। ਨਾਮ ਵਾਲੀ ਅਵਸਥਾ ਵਿੱਚ ਸਗਲ ਸੰਗ ਬਣ ਆਈ ਹੈ, ਸਭ ਸਜਨਈ ਹੈ, ਵਿਵੇਕ ਬੁੱਧ ਹੈ, ਨਿਮਰਤਾ ਹੈ, ਹਿਰਦੈ ਗਰੀਬੀ ਹੈ, ਰੱਬੀ ਭਾਣਾ ਹੈ, ਅਟਲ ਸੁੱਖ ਹੈ, ਅਵਿਨਾਸੀ ਖੇਮ ਹੈ, ਚਿੰਤਾ ਸਗਲ ਬਿਨਾਸੀ ਹੈ, ਸਭ ਕਿਛ ਘਰ ਮੈਂ ਹੈ, ਨਿਰਦਾਵੇ ਰਹਿ ਨਿਸੰਗ ਹੈ। ਹਉਮੈ ਵਾਲੀ ਅਵਸਥਾ ਵਿੱਚ ਅਨੇਕ ਚਿੰਤਨ ਹਨ, ਏਕ ਬੋਲ ਵੀ ਖਵਤੋ ਨਾਹੀ ਹੈ, ਦਿਮਾਗੀ ਗਿਆਨ, ਘਿਰਨਾ, ਝੂਠੀ ਪਾਤਸ਼ਾਹੀ, ਮਨਮੁਖਤਾ, ਜਮਾਂ ਦੀ ਸਜ਼ਾ, ਜੋ ਲੋ ਪੋਟ ਉਠਾਈ ਚੱਲੇ ਆਇਓ, ਤੌਲੋ ਡਾਨ ਭਰੇ, ਹਉਮੈ ਦੇ ਗਰਭ ਗੁਮਾਨ ਦਾ ਅਫਰੇਵਾਂ ਹੈ, ਝੂਠ 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 ਦੁਨੀ ਗੁਮਾਨ ਹੈ। ਦੂਜੇ ਪਾਸੇ ਨਾਮ ਦੀ ਅਵਸਥਾ ਵਿੱਚ ਏਕ ਚਿੰਤਨ ਹੈ, ਸਾਧ ਸੰਗਤ ਸੀਤ ਲਈ ਹੈ, ਆਤਮਿਕ ਤੱਤ ਗਿਆਨ ਹੈ, ਪਿਆਰ ਹੈ, ਕਾਇਮ ਦਾਇਮ ਸਦਾ ਪਾਤਸ਼ਾਹੀ ਹੈ, ਗੁਰਮੁਖਤਾ ਹੈ, ਆਓ ਬੈਠ ਆਦਰ ਸੁਭ ਦਿਓ ਹੈ, ਪੋਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭਏ ਹੈ, ਮਨ ਮਤਵਾਰੋ ਨਾਮ ਰਸ ਪੀਵੈ ਹੈ, ਅਤੇ ਖੂਬ 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 ਤੇਰੋ ਨਾਮ ਹੈ। ਅਖੀਰਲੀ ਪੰਕਤੀ ਦੁਬਾਰਾ ਪੜ੍ਹਦੇ ਹਾਂ। ਹਉਮੈ ਵਾਲੀ ਅਵਸਥਾ ਵਿੱਚ ਝੂਠ 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 ਦੁਨੀ ਗੁਮਾਨ ਹੈ, ਅਤੇ ਨਾਮ ਵਾਲੀ ਅਵਸਥਾ ਵਿੱਚ ਖੂਬ 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 ਤੇਰੋ ਨਾਮ ਹੈ। ਜਦੋਂ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੌਂ ਤਾਂ ਉਹੀ ਹੁੰਦੀ ਹੈ, ਪਰ ਉਸ ਜੀਵਨ ਰੌਂ ਨੂੰ ਕੋਈ ਹੋਰ ਰੰਗਨ ਜਾਂ ਤੱਤ ਚੜ ਜਾਂਦਾ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਹੁੰਦਾ ਹੈ, ਪਰ ਠੰਡੀ ਤੱਤੀ ਟੈਂਕੀ ਵਿੱਚੋਂ ਲੰਘਦਾ ਹੋਇਆ ਉਹ ਪਾਣੀ ਠੰਡਾ ਜਾਂ ਤੱਤਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਸੰਗਤ ਦੁਆਰਾ ਪਿਉਂਦ ਚਾੜਨ ਨਾਲ ਸਾਡੀ ਮਤ, ਬੁੱਧੀ ਅਤੇ ਅੰਤਿਸ਼ਕਰਨ, ਇਹਨਾਂ ਦੇ ਤੱਤ, ਇਹਨਾਂ ਦੇ ਅੰਸ਼, ਇਹਨਾਂ ਦੀ ਰੰਗਣ, ਖਿਆਲ, ਭਾਵਨਾਵਾਂ, ਸ਼ਰਧਾ, ਵਲਵਲੇ, ਮਰਜ਼ੀ, ਰੀਝਾਂ, ਚਾਓ, ਉਮੰਗ, ਜੋਸ਼, ਸਵਾਦ, ਸਿਆਣਪਾਂ, ਉਕਤੀਆਂ, ਜੁਕਤੀਆਂ, ਕਰਮ, ਆਦਤਾਂ, ਜੀਵਨ ਅਤੇ ਭਾਗ, ਸਭ ਕੁਛ ਉੱਕਾ ਹੀ ਬਦਲ ਜਾਂਦਾ ਹੈ। ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ, ਜੇ ਕਰਾਵੈ ਸੋ ਕਰਨਾ, ਜੈ ਬੈਸਾਲੈ ਤੈ ਬੈਸਾ ਸਵਾਮੀ, ਜੈ ਭੇਜੈ ਤੈ ਜਾਵਾਂ, ਜਿਵ ਤੂੰ ਰੱਖੈ ਤਿਵ ਰਹੋ। ਇਹਨਾਂ ਪੰਕਤੀਆਂ ਅਨੁਸਾਰ ਜੀਵਨ ਬਤੀਤ ਕਰਦਾ ਹੈ। ਗੁਰਮਤਿ ਦੀ ਇਸ ਉਲਟੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, अंधकार में रतन परगास्यो मलीन बुद्ध हच नई जो कृपा गोविंद पई सुख संपत हर नाम फल पाए सतगुर मिलई मोहे कृपन को कोई न जानत सगल पवन प्रगटई संग बैठनो कही न पावत हुण सगल चरण सेवई आड़ आड़ को फिरत ढूंढते मन सगल त्रिशन बुझ गई एक बोल भी खवतो नाही साध संगत सीत लई एक जी गुन कवन वखाने अगम अगम अगमई दास 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 को करियो जन नानक हर सर नई एहड़ तेहड़ छड़ तू गुर का शब्द पछाण फरीदा बुरे दा भला कर गुस्सा मन न हंडाए देही रोग न लग गई पल्ले सब किछ पाए सो सिख सखा बंधप है पाई जे गुर के पाणे विच आवे अपने पाणे जो चले पाई विछड़ चोटा खावे जिस तरह मोमबत्ती या दीवे दी मध्यम जी लो दी हस्ती सूरज दी तीखन रोशनी विच मात पै जांदी है ते उसे विच लय हो जांदी है उसे तरह माया दे अंध गुबार विच जदों साडे अंतर आत्मे गुर किरपा द्वारा नाम दा प्रकाश हुंदा है ता साडा मन इस अलौकिक प्रकाश दे तेज नाल इतना चुंदिया जांदा है कि साडे मुंह विचों किसे बिस्मादी अवस्था विच आप मुहारे ए पंक्ति निकलदी है खूब 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 तेरो नाम एहो जहे बिस्मादी चलके दा साडे मन बुद्धि उत्ते ऐसा अलौकिक असर हुंदा है कि जीव वजद विच आके कह उठता है देखो अचरज पया जय ठाकुर को सुनत अगाध बोध सो हृदय गुर दया दर्शन देखत ही सुध की ना सुध रही बुद्ध की ना बुद्ध रही मत में ना मत है सुरत में ना सुरत और ध्यान में ना ध्यान रहो ज्ञान में ना ज्ञान रहो गत में ना गत है तीरज को तीरज गर्भ को गर्भ गयो रत में ना रत रही पत रत पत है अद्भुत परम अद्भुत विस्मय विषम आश्चर्य आश्चर्य अत अत है आत्मिक प्रकाश द्वारा जीव नु पहली बार अनुभव हुंदा है कि जिस होमे दी हंगता या गुमान नु उसने जन्मा जन्मा तो मैं मेरी दे पठे पाप आके पालिया पोसिया ते प्रफुल्लत कीता होया सी ओ होमे तां बिल्कुल झूठ कूड़ दूजा पाओ ही सी एहो जहे परम पुलावे या अज्ञानता दे आधार उते जेड़े भी ख्याल निश्चय कल्पनावां ते मैं मेरी दे दावे करदा आया सी ओ सारे ही कूड़ झूठ दूजा पाओ ही सन जिस दी वजह नाल अपना अमोलक जीवन अजाई ही गुआया सी पलच पलच सगली मुई झूठे तंदे मो कूड़ कूड़े नेहो लगा विसरिया करतार इस तरह जद ताई जीव नू अपनी होमे दे परम भुलावे दी अज्ञानता या दूजे भाव दा अनुभव नहीं हुंदा तद ताई साडे अंतर आत्मे सच्ची सुची निमरता हलीमी गरीबी दास भावना उपज नहीं सकती जद ताई जीव नू अपनी होमे दे परम भुलावे दी अज्ञानता यानी दूजे भाव दा अनुभव नहीं हुंदा उदों तक साडे अंतर आत्मे सच्ची सुची निम्रता हलीमी गरीबी या दास भावना उपज नहीं सकती ये जो असी लोकाचारी रस्मी तौर ते निम्रता ते गरीबी दा प्रगटावा करते हाँ ये सब दिखावा लोक परचावा कूड़ ते पखंड है गुरबाणी विच रस्मी निम्रता नू इउं दर्शाया गया है सब को निमै आप को पर को निमै न कोय तर तराजू तोलिए निमै सो गौरा होए अपराधी दूणा निमै जो हंता मिर्गाए सीस निवाइय क्या थिए जा हृदय कसुदे जाए हों विच सच्यार कुड़ियार हों विच पाप पुन विचार दूसरे पासे गुरबाणी विच सच्ची सुची निम्रता ते गरीबी नू इउं बयान कीता गया है हम नहीं चंगे बुरा नहीं कोए प्रणवत नानक तारे सोए। कबीर सब ते हम बुरे हम तज पलो सब कोए जिन ऐसा कर बुझया मीत हमारा सोए। पैरी पैपा खाक होए मन बच करम परम पौ खोई होए पंचायन पंज मार बाहर जांदा रख सगोई बोल अबोल साध जन ओई। हों मैं गर्भ निवारिय गुरमुख हृदय गरीबी आवे ज्ञान मत्ती घट चानना परम अज्ञान अंधेर मिटावे होए निमाणा टैपवे दरगे मान निमाणा पावे खसमें सोई पावदा खसमें दा जिस पाणा पावे पाणा मन्ने मनिए अपना पाणा आप मनावे दुनिया विच पराहुना दावा छड रह लादावे साध संगत मिल हुकम कमावे। हां जी नानक हुक्मे जे बुझे ता होमे कहे न कोई। वाहिगुरु जी का खालसा वाहिगुरु जी की फतेह। इसी गुरबाणी विचार लेख नंबर 10 होमे भाग दूसरा।